ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਰਠ ਮਹੱਲਾ ਪਹਿਲਾ ਚੌਥੁਕੇ ਮਾਏ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰ ਜੁਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕਉ ਅਤ ਭਾਈ ਹੁਕਮ ਪਇਆ ਬਾਹਰ ਘਰ ਛੋਡਿਆ ਖਿਨ ਮਹਿ ਭਈ ਪਰਾਈ ਨਾਮ ਦਾਨ ਇਸ਼ਨਾਨ ਨਾ ਮਨ ਮੁਖ ਤਿਤ ਤਨ ਧੂੜ ਤੁਮਾਈ ਮਨ ਮਾਨਿਆ ਨਾਮ ਸਖਾਈ ਪਾਏ ਪਰੋਂ ਗੁਰ ਕੈ ਬਲਿਹਾਰੈ ਜਿਨ ਸਾਚੀ ਬੂਝ ਬੁਝਾਈ ਰਹਾਉ ਮਨ ਮਾਨਿਆ ਨਾਮ ਸਖਾਈ ਪਾਏ ਪਰੋਂ ਗੁਰ ਕੈ ਬਲਿਹਾਰੈ ਜਿਨ ਸਾਚੀ ਬੂਝ ਬੁਝਾਈ ਰਹਾਉ ਮਾਏ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰ ਜੁਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਪੂਲੇ ਮਾਰਗ ਜਿਨ੍ਹੈ ਬਤਾਇਆ ਐਸਾ ਗੁਰ ਵਡਭਾਗੀ ਪਾਇਆ, ਭੁੱਲਿਆਂ ਭਟਕਿਆਂ ਨੂੰ ਐਸਾ ਪਾਓ ਭਗਤੀ ਦਾ ਗੁਰਸਿੱਖੀ ਦਾ ਮਾਰਗ ਬਖਸ਼ਿਸ਼ ਕੀਤਾ ਜਿਸ ਉੱਤੇ ਚੱਲ ਕੇ ਹਰ ਜੀਵ ਨੂੰ ਆਪਣੇ ਜੀਵਨ ਦੀ ਮੰਜ਼ਿਲ ਪ੍ਰਾਪਤ ਹੋ ਸਕਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਤਿੰਨ ਸਿੱਖ ਧਰਮ ਦੇ ਬੁਨਿਆਦੀ ਅਸੂਲ ਸਥਾਪਿਤ ਕੀਤੇ। ਧਰਮ ਦੀ ਕਿਰਤ ਕਰਨਾ, ਪ੍ਰਭੂ ਦਾ ਨਾਮ ਜਪਣਾ ਅਤੇ ਵੰਡ ਕੇ ਛਕਣਾ, ਅਤੇ ਇਹਦੇ ਨਾਲ ਨਾਲ ਸਤਿਗੁਰੂ ਨੇ ਹਰ ਗੁਰਸਿੱਖ ਮਾਈ ਭਾਈ ਲਈ ਵੀ ਤਿੰਨ ਅਸੂਲ ਕਾਇਮ ਕੀਤੇ। ਗੁਰਮੁਖ ਨਾਮ ਦਾਨ ਇਸ਼ਨਾਨ, ਨਾਮ ਜਪਣਾ ਦੁਸ਼ਮਣ ਦੀ ਸੇਵਾ ਕਰਨੀ ਅਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਇਹ ਸਿੱਖੀ ਦੇ ਤਿੰਨ ਬੁਨਿਆਦੀ ਅਸੂਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਹਰ ਗੁਰਸਿੱਖ ਨੂੰ ਬਖਸ਼ਿਸ਼ ਕੀਤੇ। ਕਿਉਂ? ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਹਰ ਮਨੁੱਖ ਨੂੰ, ਹਰ ਸ਼ਖਸ ਨੂੰ ਤਿੰਨ ਦਾਤਾਂ ਬਖਸ਼ਿਸ਼ ਕੀਤੀਆਂ ਹਨ। ਇੱਕ ਤਨ ਹੈ, ਦੂਸਰਾ ਮਨ ਹੈ, ਤੀਸਰਾ ਧਨ ਹੈ। ਤਨ ਇਸ਼ਨਾਨ ਨਾਲ ਪਵਿੱਤਰ ਹੁੰਦਾ ਹੈ, ਮਨ ਨਾਮ ਦੇ ਨਾਲ ਪਵਿੱਤਰ ਹੁੰਦਾ ਹੈ, ਧਨ ਦਾਨ ਕਰਕੇ ਸਫਲ ਹੁੰਦਾ ਹੈ। ਇਸ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਕੀ ਹੋਰ ਧਰਮਾਂ ਦੇ ਨਾਲੋਂ ਗੁਰਸਿੱਖੀ ਮਾਰਗ ਦੇ ਕੁਝ ਐਸੇ ਅਸੂਲ ਬਣਾਏ ਜਿਹੜੇ ਹਰ ਮਨੁੱਖ ਨੂੰ ਕਰਨੇ ਵੀ ਸੌਖੇ ਹਨ ਅਤੇ ਕੋਈ ਕਿਸੇ ਕਿਸਮ ਦਾ ਇੱਕ ਦੂਸਰੇ ਦੇ ਨਾਲ ਵਿਤਕਰਾ ਵੀ ਨਹੀਂ। ਉਪਦੇਸ਼ ਚ ਵਰਣਾ ਕੋ ਸਾਂਝਾ ਦਿੱਤਾ ਹੈ, ਪਰ ਸਿੱਖ ਧਰਮ ਦੇ ਅੰਦਰ ਨਾਮ ਦੀ ਸਭ ਤੋਂ ਵੱਡੀ ਮਹਾਨਤਾ ਹੈ। ਠੀਕ ਹੈ, ਦਾਨ ਤੇ ਇਸ਼ਨਾਨ ਵੀ ਸਿੱਖੀ ਧਰਮ ਦੇ ਅਸੂਲ ਹਨ, ਪਰ ਨਾਮ ਨੂੰ ਸਭ ਤੋਂ ਵੱਧ ਮਹਾਨਤਾ ਸਤਿਗੁਰੂ ਨੇ ਬਖਸ਼ੀ ਹੈ। ਮਨ ਮਾਨਿਆ ਨਾਮ ਸਿਖਾਈ, ਪਾਏ ਪਰੋ ਗੁਰ ਕੈ ਬਲਿਹਾਰੈ ਜਿਨ ਸਾਚੀ ਬੂਝ ਬੁਝਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੋਰਠ ਰਾਗ ਦੇ ਅੰਦਰ ਨਾਮ ਦੀ ਮਹਿਮਾ ਗੁਰੂ ਦੀ ਸਿਫਤ ਸਲਾਹ ਕਰਦੇ ਹਨ। ਮਨ ਮਾਨਿਆ ਨਾਮ ਸਿਖਾਈ, ਅਸਲੀ ਮਨੁੱਖ ਦਾ ਮਿੱਤਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਮਨ ਮਾਨਿਆ ਉਸ ਨਾਮ ਤੇ ਸਾਡਾ ਮਨ ਮੰਨ ਗਿਆ, ਪਰ ਨਾਲ ਹੀ ਸਤਿਗੁਰੂ ਫਰਮਾਉਂਦੇ ਹਨ, ਪਾਏ ਪਰੋਂ ਗੁਰ ਕੈ ਬਲਿਹਾਰੈ, ਮੈਂ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਗੁਰੂ ਦੇ ਚਰਨੀ ਵੀ ਪੈਂਦਾ ਹਾਂ। ਕਿਉਂ? ਜਿਨ ਸਾਚੀ ਬੂਝ ਬੁਝਾਈ, ਜਿਸ ਗੁਰੂ ਨੇ ਸਾਨੂੰ ਸੱਚੀ ਬੂਝ ਸਿੱਖਿਆ ਸਮਝਾਈ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਗੁਰੂ ਅਕਾਲ ਪੁਰਖ ਹੈ, ਉਸੇ ਨੇ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਨਾਮ ਦੀ ਦਾਤ ਬਖਸ਼ੀ ਅਤੇ ਨਾਲ ਹੀ ਨਾਮ ਦੀ ਮਹਿਮਾ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਹੀ ਪ੍ਰਾਪਤ ਹੋਈ। ਇਸ ਲਈ ਸਤਿਗੁਰੂ ਫਰਮਾਉਂਦੇ ਹਨ, ਅਸੀਂ ਆਪਣੇ ਪਰਮੇਸ਼ਰ ਗੁਰੂ ਦੇ ਚਰਨੀ ਵੀ ਪੈਂਦੇ ਹਾਂ, ਉਸ ਤੋਂ ਬਲਿਹਾਰ ਵੀ ਜਾਂਦੇ ਹਾਂ, ਜਿਸ ਨੇ ਸਾਨੂੰ ਇਹ ਨਾਮ ਦੀ ਸੱਚੀ ਕਦਰੋ ਕੀਮਤ, ਸੱਚੀ ਸਿੱਖਿਆ ਅਤੇ ਸੱਚੀ ਸੋਝੀ ਪ੍ਰਦਾਨ ਕੀਤੀ ਹੈ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੁਨੀਆਂ ਦੇ ਲੋਕਾਂ ਨੂੰ ਉਪਦੇਸ਼ ਦਿੰਦੇ ਹਨ, ਕਿਸੇ ਦਾ ਕਿਸੇ ਪਾਸੇ ਮੋਹ ਪਿਆਰ ਬਣਿਆ ਹੋਇਆ, ਕਿਸੇ ਦਾ ਕਿਸੇ ਨਾਲ, ਪਰ ਸੰਸਾਰ ਦੇ ਸਾਰੇ ਮੋਹ ਝੂਠੇ ਹਨ। ਕਿਉਂ? ਇੱਕ ਦਿਨ ਸਭਨਾਂ ਨੂੰ ਛੱਡ ਕੇ ਜਾਣਾ ਪੈਂਦਾ ਹੈ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਸਿੱਖੀ ਦੇ ਅਸੂਲਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕਿਉਂ? ਗੁਰੂ ਅਤੇ ਗੁਰੂ ਦੇ ਬਖਸ਼ੇ ਸਿੱਖੀ ਦੇ ਅਸੂਲ, ਉਹਨਾਂ ਨਾਲ ਸਾਡੇ ਜੀਵਨ ਦੀ ਸਫਲਤਾ ਹੁੰਦੀ ਹੈ। ਸੋ ਆਪ ਸੰਗਤਾਂ ਪਵਿੱਤਰ ਬਾਣੀ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪਹਿਲਾ, ਚਾਹ ਤੁਕੇ ਮਾਏ ਬਾਪ ਕੋ ਬੇਟਾ ਨੀਕਾ, ਸਸੁਰੈ ਚਤਰ ਜਵਾਈ। ਸੋਰਠ ਰਾਗ ਦਾ ਇਹ ਤੀਜਾ ਸ਼ਬਦ ਹੈ ਅਤੇ ਇਹ ਸ਼ਬਦ ਚਾਹ ਤੁਕੇ ਚਾਰ ਚਾਰ ਤੁਕਾਂ ਇੱਕ ਇੱਕ ਅੰਕ ਦੇ ਵਿੱਚ ਸਤਿਗੁਰੂ ਨੇ ਉਚਾਰਨ ਕੀਤੀਆਂ। ਚਾਰ ਚਾਰ ਤੁਕਾਂ ਵਾਲਾ ਇਹ ਪਵਿੱਤਰ ਸ਼ਬਦ ਹੈ। ਹਜ਼ੂਰ ਫਰਮਾਉਂਦੇ ਹਨ, ਮਾਏ ਬਾਪ ਕੋ ਬੇਟਾ ਨਿਕਾ, ਮਾਤਾ ਪਿਤਾ ਨੂੰ ਆਪਣਾ ਪੁੱਤਰ ਬਹੁਤ ਚੰਗਾ ਲੱਗਦਾ। ਮਾਤਾ ਪਿਤਾ ਦਾ ਆਪਣੇ ਪੁੱਤਰ ਦੇ ਨਾਲ ਬੜਾ ਮੋਹ ਪਿਆਰ ਹੁੰਦਾ ਹੈ। ਸਸੁਰੇ ਚਤਰ ਜਵਾਈ, ਸਸੁਰੇ ਦਾ ਅਰਥ ਹੈ ਸਸੁਰ ਸਹੁਰਾ, ਸਹੁਰਿਆਂ ਨੂੰ ਜਾਂ ਸਹੁਰੇ ਨੂੰ, ਫਾਦਰ ਇਨ ਲਾ ਨੂੰ ਚਤਰ ਜਵਾਈ, ਜੋ ਚਤਰ ਸਿਆਣਾ ਦਮਾਦ ਹੋਵੇ ਉਹ ਬੜਾ ਚੰਗਾ ਲੱਗਦਾ। ਕਿਉਂਕਿ ਦੁਨੀਆਂ ਦੇ ਵਿੱਚ ਅਕਸਰ ਇਹ ਗੱਲਾਂ ਹੁੰਦੀਆਂ ਨੇ, ਜਾਂ ਤਾਂ ਲੋਕ ਆਪਣੇ ਪੁੱਤਰਾਂ ਦੀ ਤਾਰੀਫ ਕਰਦੇ ਹਨ, ਇਹ ਬਹੁਤ ਸਿਆਣਾ ਹੈ, ਬਹੁਤ ਪੜ੍ਹਿਆ ਲਿਖਿਆ ਹੈ, ਇਸਨੇ ਆ ਡਿਗਰੀ ਪ੍ਰਾਪਤ ਕੀਤੀ ਹੈ, ਇਸਨੇ ਆ ਮਾਰਕਾ ਮਾਰਿਆ ਹੈ। ਜਾਂ ਫਿਰ ਦੂਸਰੇ ਨੰਬਰ 'ਤੇ ਸਾਡੀਆਂ ਧੀਆਂ ਦੇ ਨਾਲ ਮੋਹ ਪਿਆਰ ਹੁੰਦਾ। ਧੀਆਂ ਜਦੋਂ ਵਿਆਹੀਆਂ ਜਾਂਦੀਆਂ ਹਨ ਤਾਂ ਫਿਰ ਅੱਗੇ ਦੂਸਰੇ ਪਰਿਵਾਰ ਦੇ ਨਾਲ ਸੰਬੰਧ ਜੁੜ ਜਾਂਦਾ। ਦੂਸਰੇ ਨੰਬਰ 'ਤੇ ਸਹੁਰੇ ਨੂੰ ਸਿਆਣੇ ਜਵਾਈ ਦੀ ਬੜੀ ਮੁਹੱਬਤ ਅਤੇ ਪਿਆਰ ਦੀ ਇੱਕ ਮਿਸਾਲ ਕਾਇਮ ਹੋ ਜਾਂਦੀ ਹੈ। ਮਾਤਾ ਪਿਤਾ ਨੂੰ ਪੁੱਤਰ ਬੜਾ ਚੰਗਾ ਲੱਗਦਾ ਹੈ, ਸਹੁਰੇ ਨੂੰ ਚਤਰ ਜਵਾਈ, ਸਿਆਣਾ ਜਵਾਈ ਬੜਾ ਚੰਗਾ ਲੱਗਦਾ ਹੈ, ਉਹ ਉਹਨਾਂ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ। ਬਾਲ ਕੰਨਿਆਂ ਕੋ ਬਾਪ ਪਿਆਰਾ, ਭਾਈ ਕੋ ਅਤ ਭਾਈ। ਬਾਲ ਕੰਨਿਆਂ ਜਿਹੜੇ ਛੋਟੇ ਬੱਚੇ ਬੱਚੀਆਂ ਨੇ, ਉਹਨਾਂ ਨੂੰ ਆਪਣਾ ਬਾਪ ਬਹੁਤ ਪਿਆਰਾ ਲੱਗਦਾ ਹੈ। ਭਾਈ ਕਹੋ ਅਤ ਭਾਈ, ਭਰਾ ਨੂੰ ਆਪਣੇ ਭਰਾ ਬੜੇ ਚੰਗੇ ਲੱਗਦੇ ਨੇ। ਭਰਾਵਾਂ ਦਾ ਵੀ ਪਿਆਰ ਇੱਕ ਦੁਨੀਆ ਵਿੱਚ ਮਹਾਨ ਮੰਨਿਆ ਹੈ। ਹਜ਼ੂਰ ਕਹਿੰਦੇ ਇਹ ਜਿੰਨੇ ਵੀ ਦੁਨਿਆਵੀ ਮੋਹ ਪਿਆਰ ਦੇ ਸੰਬੰਧ ਨੇ ਇਹ ਸਾਰੇ ਦੇ ਸਾਰੇ ਝੂਠੇ ਹਨ। ਕਿਉਂ? ਹੁਕਮ ਪਿਆ ਬਾਹਰ ਘਰ ਛੋਡਿਆ, ਖਿਨ ਮੈਂ ਭਈ ਪਰਾਏ। ਜਦੋਂ ਵਾਹਿਗੁਰੂ ਦਾ ਹੁਕਮ ਹੋਇਆ, ਭਾਵ ਦਰਗਾਹ ਦਾ ਸੱਦਾ ਆ ਗਿਆ, ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ। ਬਾਹਰ ਘਰ ਛੋਡਿਆ, ਫਿਰ ਘਰ ਬਾਰ ਸਾਰਾ ਕੁਝ ਹੀ ਛੱਡ ਦਿੱਤਾ। ਜਦੋਂ ਵਾਹਿਗੁਰੂ ਦਾ ਹੁਕਮ ਹੋ ਗਿਆ, ਸੱਦਾ ਆ ਗਿਆ, ਫਿਰ ਆਪਣਾ ਘਰ ਵੀ ਅਤੇ ਬਾਹਰ ਵੀ, ਜੋ ਕੁਝ ਵੀ ਸੀ ਘਰ ਦੇ ਅੰਦਰ ਵੀ ਅਤੇ ਜੋ ਕੁਛ ਬਾਹਰ ਬਣਾਇਆ ਸੀ, ਉਹ ਸਭ ਕੁਝ ਹੀ ਛੱਡ ਦਿੱਤਾ। ਖਿਨ ਮੈਂ ਪਈ ਪਰਾਈ। ਲੋ, ਸਤਿਗੁਰੂ ਕਹਿੰਦੇ ਨੇ ਇਹ ਇੱਕ ਹਕੀਕਤ ਹੈ, ਜਿਸ ਜਰ ਜੋਰੋ ਜਿਮੀ ਇਹਨਾਂ ਨੂੰ ਆਪਣੀ ਸਮਝਦਾ ਸੀ, ਇਹ ਸਾਰੀ ਸੰਪਤੀ ਖਿੰਦੇ ਵਿੱਚ ਹੀ ਪਰਾਈ ਹੋ ਗਈ। ਜਦੋਂ ਅੱਖਾਂ ਮੀਟਣ ਦੀ ਦੇਰ ਹੈ, ਜਦੋਂ ਅੱਖਾਂ ਆਦਮੀ ਮੀਟ ਜਾਂਦਾ ਹੈ, ਉਸੇ ਵੇਲੇ ਸਭ ਕੁਝ ਦੇ ਮਾਲਕ ਹੋਰ ਦੇ ਹੋਰ ਹੋ ਜਾਂਦੇ ਹਨ। ਨਾਮਦਾਨ ਇਸ਼ਨਾਨ ਨਾ ਮਨਮੁਖ, ਤਿਤ ਤਨ ਧੂੜ ਤੁਮਾਈ। ਲੋ, ਹਜ਼ੂਰ ਕਹਿੰਦੇ ਨੇ ਵੇਖ ਲਓ, ਮਨਮੁਖ ਆਦਮੀ ਨੇ ਨਾ ਤੇ ਵਾਹਿਗੁਰੂ ਦਾ ਨਾਮ ਜਪਿਆ, ਨਾ ਧਰਮ ਦੀ ਕਿਰਤ ਕਰਕੇ ਦਾਨ ਦਸਵੰਧ ਦਿੱਤਾ, ਤੇ ਨਾ ਹੀ ਕਦੇ ਸਮੇਂ ਸਿਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ। ਭਾਵੇਂ ਸਿੱਖੀ ਦੇ ਤਿੰਨ ਬੁਨਿਆਦੀ ਅਸੂਲ ਨੇ, ਗੁਰਮੁਖ, ਨਾਮ, ਦਾਨ, ਇਸ਼ਨਾਨ, ਇਹਨਾਂ ਦੀ ਪਾਲਣਾ ਨਹੀਂ ਕੀਤੀ। ਇਸ਼ਨਾਨ ਵੀ ਕਦੇ ਕਰ ਲਿਆ, ਕਦੇ ਨਾ ਕਰ ਲਿਆ, ਕਦੇ ਦਿਨੇ ਕਰ ਲਿਆ, ਕਿਤੇ ਰਾਤ ਨੂੰ ਕਰ ਲਿਆ, ਪਰ ਜੋ ਸਿੱਖੀ ਦਾ ਅਸੂਲ ਹੈ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਜਿਸ ਦਾ ਬਹੁਤ ਵੱਡਾ ਪੁੰਨ ਵੀ ਇਤਿਹਾਸ ਵਿੱਚ ਲਿਖਿਆ ਮਿਲਦਾ, ਜਿਹੜਾ ਸਵਾ ਪਹਿਰ ਤੜਕੇ ਉੱਠ ਕੇ ਇਸ਼ਨਾਨ ਕਰਦਾ, ਉਸ ਨੂੰ ਸਵਾ ਮਾਣ ਸੋਨੇ ਦਾਨ ਦਾ ਫਲ ਮਿਲ ਜਾਂਦਾ। ਜਿਹੜਾ ਚਾਰ ਘੜੀਆਂ ਰਾਤ ਰਹਿੰਦੀ ਤੋਂ ਇਸ਼ਨਾਨ ਕਰਦਾ, ਉਹਨੂੰ ਸਵਾ ਮਣ ਚਾਂਦੀ ਦੇ ਦਾਨ ਦਾ ਫਲ ਪ੍ਰਾਪਤ ਹੋ ਜਾਂਦਾ, ਤੇ ਜਿਹੜਾ ਦਿਨ ਚੜੇ ਇਸ਼ਨਾਨ ਕਰਦਾ, ਉਹਨੂੰ ਸਵਾ ਮਣ ਪਾਣੀ ਦੇ ਦਾਨ ਜਿੰਨਾ ਫਲ ਪ੍ਰਾਪਤ ਹੁੰਦਾ। ਜਿਹੜਾ ਦਿਨੇ ਨਹਾਉਂਦਾ, ਉਹਨੂੰ ਉਹਦਾ ਪੁੰਨ ਫਲ ਕੋਈ ਨਹੀਂ, ਬਸ ਸਰੀਰ ਜ਼ਰੂਰ ਉਸਦਾ ਚਲੋ ਸੁੱਚਾ ਹੋ ਜਾਂਦਾ, ਹੋਰ ਉਹਨੂੰ ਕੋਈ ਫਲ ਨਹੀਂ ਮਿਲਦਾ। ਅਤੇ ਜਿਹੜਾ ਰਾਤ ਨੂੰ ਨਹਾਉਣਾ ਹੈ, ਉਹ ਤੇ ਕਹਿੰਦੇ ਰਾਕਸ਼ੀ ਇਸ਼ਨਾਨ ਮੰਨੇ। ਠੀਕ ਹੈ, ਕੋਈ ਕੰਮ ਕਾਰ ਕਰਕੇ ਆਵੇ ਵੱਖਰੀ ਗੱਲ ਹੈ, ਪਰ ਜੇ ਕੋਈ ਆਖੇ ਮੈਂ ਤੇ ਰਾਤ ਨੂੰ ਨਹਾ ਕੇ ਸੌ ਜਾਣਾ, ਨਹਾ ਕੇ ਨਹਾਉਣ ਦਾ ਮਤਲਬ ਹੁੰਦਾ ਆਪਾਂ ਸੌਂਦੇ ਹਾਂ, ਸੌਂਦੇ ਸੌਂ ਕੇ ਸਾਡੇ ਸਰੀਰ ਨੂੰ ਕੁਝ ਆਲਸ ਵੀ ਆਉਂਦੀ ਹੈ ਤੇ ਕੁਛ ਹੋਰ ਵੀ ਸੌਣ ਦੇ ਨਾਲ ਸਾਡੇ ਇੰਦਰੀਆਂ ਵਿੱਚੋਂ ਮੈਲ ਵੀ ਸਰਵਦੀ ਹੈ। ਇਸ਼ਨਾਨ ਕਰਕੇ ਤਨ ਪਵਿੱਤਰ ਹੋ ਜਾਂਦਾ ਹੈ। ਜੇ ਅੰਮ੍ਰਿਤ ਵੇਲੇ ਨਹੀਂ ਉੱਠ ਕੇ ਨਹਾ ਸਕਦਾ ਫਿਰ ਬਾਕੀ ਰਾਤ ਦੇ ਇਸ਼ਨਾਨ ਦਾ ਕੋਈ ਬਹੁਤਾ ਫਲ ਨਹੀਂ ਹੋ ਸਕਦਾ, ਕਿਉਂਕਿ ਫਿਰ ਵੀ ਸਰੀਰ ਅਪਵਿੱਤਰ ਹੀ ਹੁੰਦਾ, ਜੂਠਾ ਹੁੰਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਮਨਮੁਖ ਆਦਮੀ ਨੇ ਨਾ ਤੇ ਨਾਮ ਜਪਿਆ, ਨਾ ਦਾਨ ਕੀਤਾ, ਨਾ ਇਸ਼ਨਾਨ ਕੀਤਾ, ਤੇ ਤਨ ਧੂੜ ਤਮਾਈ। ਫਿਰ ਹੋਇਆ ਕਿ ਹਜ਼ੂਰ ਕਹਿੰਦੇ ਉਸ ਦੇ ਤਨ ਸਰੀਰ ਉੱਤੇ ਧੂੜ ਤਮਾਈ, ਖੇ ਉਡਾਈ ਗਈ। ਇਹ ਮਨਮੁਖ ਨੂੰ ਸਜ਼ਾ ਮਿਲੀ ਜਿਸਨੇ ਸਿੱਖੀ ਦੇ ਅਸੂਲਾਂ ਦੀ ਪਾਲਣਾ ਨਹੀਂ ਕੀਤੀ, ਫਿਰ ਉਸ ਮਨਮੁਖ ਦੇ ਸਰੀਰ ਉੱਤੇ ਖੇ ਉਡਾਈ ਜਾਂਦੀ ਹੈ, ਮਿੱਟੀ ਛਾਣੀ ਜਾਂਦੀ ਹੈ ਅਤੇ ਉਸ ਨੂੰ ਲਾਹਣਤਾਂ ਮਿਲਦੀਆਂ ਹਨ। ਮਨ ਮਾਨਿਆ ਨਾਮ ਸਿਖਾਏ, ਪਾਏ ਪਰੋਂ ਗੁਰ ਕੈ ਬਲਿਹਾਰੈ, ਜਿਨ ਸਾਚੀ ਬੂਝ ਬੁਝਾਈ ਰਹਾਉ। ਮਨ ਮਾਨਿਆ ਨਾਮ ਸਿਖਾਈ, ਹਜ਼ੂਰ ਕਹਿੰਦੇ ਸਾਡਾ ਤੇ ਨਾਮ ਹੀ ਸਿਖਾਈ ਲੋਕ ਪਰਲੋਕ ਦਾ ਸਹਾਇਕ ਹੈ ਤੇ ਸਾਡਾ ਉਸ ਨਾਮ ਤੇ ਹੀ ਮਨ ਮੰਨਿਆ। ਪਾਏ ਪਰੋਂ ਗੁਰ ਕੈ ਬਲਿਹਾਰੈ, ਅਸੀਂ ਆਪਣੇ ਗੁਰੂ ਤੋਂ ਬਲਿਹਾਰ ਜਾਣੇ ਹਾਂ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਤੇ ਨਾਲ ਗੁਰੂ ਦੇ ਚਰਨੀ ਵੀ ਪੈਨੇ ਆ, ਕਿਉਂ ਜੇ ਸਤਿਗੁਰੂ ਨੇ ਸਾਨੂੰ ਸੱਚੀ ਸਿੱਖਿਆ ਸਮਝਾਈ ਹੈ, ਗੁਰਮੁਖ ਨਾਮ ਦਾਨ ਇਸ਼ਨਾਨ ਦੀ ਸਿੱਖਿਆ ਦ੍ਰਿੜ ਕਰਵਾਈ ਹੈ, ਅਸੀਂ ਉਸ ਗੁਰੂ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਜਗ ਸਿਓ ਝੂਠ ਪ੍ਰੀਤ ਮਨ ਬੇਦਿਆ, ਜਨ ਸਿਓ ਵਾਦ ਰਚਾਈ। ਮਨਮੁਖ ਦੀ ਹਾਲਤ ਕਿਹੋ ਜੀ ਹੈ? ਹਜ਼ੂਰ ਕਹਿੰਦੇ ਨੇ ਜਗ ਸਿਓ ਝੂਠ ਪ੍ਰੀਤ ਮਨ ਬੇਦਿਆ, ਸੰਸਾਰ ਦੇ ਨਾਲ ਝੂਠੀ ਪ੍ਰੀਤੀ ਕਰਕੇ ਮਨਮੁਖ ਦਾ ਮਨ ਵਿੰਨਿਆ ਗਿਆ, ਭਾਵ ਜਿਹੜੇ ਦੁਨੀਆਂ ਦੇ ਝੂਠੇ ਮਿੱਤਰ ਦੋਸਤ ਰਿਸ਼ਤੇਦਾਰ ਸਨ ਉਹਨਾਂ ਦੀ ਪ੍ਰੀਤੀ ਵਿੱਚ ਮਨ ਵਿੰਨਿਆ ਗਿਆ। ਜਨ ਸਿਓ ਵਾਦ ਰਚਾਈ, ਜਿਹੜੇ ਵਾਹਿਗੁਰੂ ਦੇ ਪਿਆਰੇ ਦਾਸ ਨੇ ਉਹਨਾਂ ਦੇ ਨਾਲ ਝਗੜਾ ਹੀ ਕਰਦਾ ਰਿਹਾ। ਜਿਹੜੇ ਦੁਨੀਆਂ ਦੇ ਝੂਠੇ ਮਿੱਤਰ ਦੋਸਤ ਨੇ ਉਹਨਾਂ ਦੀ ਪ੍ਰੀਤੀ ਵਿੱਚ ਮਨ ਵਿੰਨਿਆ ਗਿਆ, ਪਰ ਜਿਹੜੇ ਕੋਈ ਵਾਹਿਗੁਰੂ ਦੇ ਪਿਆਰੇ ਸਨ ਉਹਨਾਂ ਦੇ ਨਾਲ ਝਗੜੇ ਹੀ ਕਰਨੇ ਸ਼ੁਰੂ ਕਰ ਦਿੱਤੇ। ਮਾਇਆ ਮਗਨ ਅਹਿਨਿਸ ਮਗ ਜੋ ਹੈ, ਨਾਮ ਨਾ ਲੇਵੈ ਮਰੈ ਬਿਖ ਖਾਈ। ਇਹ ਮਨਮੁਖ ਦੀ ਹਾਲਤ ਹੈ, ਮਾਇਆ ਮਗਨ, ਉਹ ਮਾਇਆ ਦੇ ਮੋਹ ਦੀ ਮਸਤੀ ਵਿੱਚ ਹੀ ਹਮੇਸ਼ਾ ਲਈ ਮਦਹੋਸ਼ ਹੋਇਆ ਰਹਿੰਦੇ। ਅਹਿਨਿਸ ਮਗ ਜੋ ਹੈ ਉਹ ਦਿਨ ਰਾਤ ਮਾਇਆ ਦੇ ਰਾਹ ਨੂੰ ਹੀ ਵੇਖਦਾ ਰਹਿੰਦਾ, ਕਿਹੜੇ ਪਾਸੋਂ ਮਾਇਆ ਆਉਂਦੀ ਹੈ। ਇਹ ਮਨਮੁਖ ਦੀ ਹਾਲਤ ਹੈ, ਮਾਇਆ ਮਨੋਂ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨਾ ਆਵੇ ਨਾਨਕ ਨਹੀਂ ਕਰਮ। ਨਾਮ ਨਾ ਲੇਵੈ, ਉਹ ਕਦੇ ਪਰਮੇਸ਼ਰ ਦਾ ਨਾਮ ਤੇ ਲੈਂਦਾ ਹੀ ਨਹੀਂ। ਮਰੈ ਬਿਖ ਖਾਈ, ਬਸ ਜ਼ਹਿਰ ਖਾ ਕੇ, ਮਾਇਆ ਦਾ ਮੋਹ ਜ਼ਹਿਰ ਹੈ, ਬਸ ਇਹ ਜ਼ਹਿਰ ਖਾ ਕੇ, ਅਥਵਾ ਜਿੰਨੇ ਨਸ਼ੇ ਨੇ ਤੇ ਵਿਸ਼ੇ ਨੇ ਇਹ ਵੀ ਜ਼ਹਿਰ ਹੈ, ਬਸ ਉਹ ਨਸ਼ਿਆਂ ਵਿਸ਼ਿਆਂ ਦੀ ਜ਼ਹਿਰ ਖਾ ਕੇ ਮਨਮੁਖ ਮਰ ਜਾਂਦਾ। ਤੁਸੀਂ ਇਹ ਵੀ ਸੁਣਦੇ ਹੋ ਫਲਾਨੇ ਆਦਮੀ ਨੇ ਜ਼ਿਆਦਾ ਸ਼ਰਾਬ ਪੀ ਲਈ, ਅਟੈਕ ਹੋ ਗਿਆ, ਕਿਸੇ ਨੇ ਲੋੜ ਤੋਂ ਵੱਧ ਕੋਈ ਹੋਰ ਨਸ਼ੇ ਦੀ ਵਰਤੋਂ ਕਰ ਲਈ, ਅਫੀਮ ਜ਼ਿਆਦਾ ਖਾ ਲਈ, ਉਹਦੇ ਨਾਲ ਮਰ ਗਿਆ। ਇਉਂ ਜਿਹੜੇ ਮਨਮੁਖ ਲੋਕ ਨੇ ਉਹ ਜ਼ਹਿਰ ਖਾ ਕੇ ਮਰਦੇ ਨੇ, ਨਸ਼ੇ ਤੇ ਵਿਸ਼ੇ ਸਾਰੇ ਜ਼ਹਿਰ ਨੇ। ਗੰਧਨ ਵੈਣ ਰਤਾ ਹਿਤਕਾਰੀ, ਸ਼ਬਦ ਸੁਰਤ ਨਾ ਆਈ। ਲੋ ਹਜ਼ੂਰ ਕਹਿੰਦੇ ਨੇ ਜਿਹੜਾ ਮਨਮੁਖ ਹੈ, ਗੰਧਨ ਵੈਣ ਰਤਾ ਹਿਤਕਾਰੀ, ਜਿਹੜੇ ਦੁਰਗੰਧੀ ਵਾਲੇ ਬਚਨ ਨੇ, ਜਿਨ੍ਹਾਂ ਵਿੱਚੋਂ ਵਿਸ਼ਿਆਂ ਦੀ ਦੁਰਗੰਧੀ ਆਉਂਦੀ ਹੈ, ਭਾਵ ਗੰਦੇ ਗੀਤ ਤੇ ਹੋਰ ਜਿਹੜੀਆਂ ਭੈੜੀਆਂ ਗੱਲਾਂ ਨੇ, ਉਹਨਾਂ ਨੂੰ ਸੁਣਨ ਦੇ ਵਿੱਚ ਰੰਗਿਆ ਰਹਿੰਦਾ। ਜਿਹੜੇ ਦੁਰਗੰਧੀ ਵਾਲੇ ਗੀਤ ਨੇ, ਭੈੜੇ ਗੀਤ ਨੇ ਤੇ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਨੂੰ ਭੜਕਾਉਣ ਵਾਲੇ ਬਚਨ ਨੇ, ਉਹਨਾਂ ਦੇ ਨਾਲ ਬੜਾ ਪ੍ਰੇਮ ਕਰਦਾ। ਸ਼ਬਦ ਹੈ ਸੁਰਤ ਨਾ ਆਈ, ਪਰ ਜੋ ਗੁਰੂ ਕਾ ਸ਼ਬਦ ਹੈ, ਬਾਣੀ ਹੈ, ਇਹਦੀ ਉਹਨੂੰ ਕਦੇ ਸੁਰਤ ਸਮਝ ਆਈ ਹੀ ਨਹੀਂ। ਆਮ ਤੌਰ 'ਤੇ ਤੁਸੀਂ ਜੋ ਅੱਜ ਕੱਲ੍ਹ ਵਰਤਾਰਾ ਵਰਤ ਰਿਹਾ ਹੈ, ਘਰਾਂ ਘਰਾਂ ਦੇ ਵਿੱਚ ਟੀ ਵੀ ਲੱਗੇ ਹੋਏ ਹਨ, ਭਾਵੇਂ ਠੀਕ ਹੈ, ਇਹਨਾਂ ਦੇ ਵਿੱਚ ਦਰਬਾਰ ਸਾਹਿਬ ਤੋਂ ਕੀਰਤਨ ਵੀ ਆਉਂਦਾ। ਚੰਗੀ ਗੱਲ ਹੈ ਕੋਈ ਕੀਰਤਨ ਦਾ ਲਾਹਾ ਲਵੇ, ਪਰ ਦਾਸ ਤੇ ਕਈ ਵਾਰ ਸੋਚਦਾ ਹੁੰਦਾ, ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, ਬੇਖ ਅੰਮ੍ਰਿਤ ਬਸਹਿ ਇੱਕ ਸੰਗ, ਜ਼ਹਿਰ ਤੇ ਅੰਮ੍ਰਿਤ ਇੱਕੋ ਥਾਂ ਦੋਵੇਂ ਵਸ ਰਹੇ ਨੇ। ਜੇ ਹੁਣ ਸੋਚਿਆ ਜਾਵੇ, ਆ ਜਿੰਨੇ ਵੀ ਸਾਧਨ ਨੇ, ਟੈਲੀਵਿਜ਼ਨ ਹੈ, ਰੇਡੀਓ ਹਨ ਜਾਂ ਹੋਰ ਇਲੈਕਟ੍ਰੋਨਿਕ ਮੀਡੀਆ ਹੈ, ਇਹਦੇ ਵਿੱਚ ਜ਼ਹਿਰ ਅਤੇ ਅੰਮ੍ਰਿਤ ਦੋਨਾਂ ਹੀ ਨੇ। ਇਹ ਤਾਂ ਹੁਣ ਸਾਡੀ ਮਰਜ਼ੀ ਹੈ, ਅਸੀਂ ਇਹਦੇ ਵਿੱਚੋਂ ਅੰਮ੍ਰਿਤ ਨੂੰ ਗ੍ਰਹਿਣ ਕਰਨਾ ਜਾਂ ਅਸੀਂ ਜ਼ਹਿਰ ਇਹਦੇ ਵਿੱਚੋਂ ਖਰੀਦਣੀ ਹੈ। ਪਰ ਬਹੁਤ ਹੀ ਜ਼ਹਿਰ ਦੇ ਵਪਾਰੀ ਨੇ, ਬਿਖ ਖਾਈ, ਨਾਮ ਨਾ ਲੇਵੈ ਮਰੈ ਬਿਖ ਖਾਈ। ਕੁਝ ਉਂਗਲਾਂ 'ਤੇ ਚੋਣ ਵੀ ਬੰਦੇ ਹੋਣਗੇ ਧਾਰਮਿਕ ਖਿਆਲਾਂ ਦੇ, ਜਿਹੜੇ ਰੋਜ਼ ਗੁਰਬਾਣੀ ਦਾ ਕੀਰਤਨ ਸੁਣਦੇ ਹੋਣਗੇ, ਨਹੀਂ ਤਾਂ ਹੋਰ ਗੰਦੇ ਗੀਤ, ਭੈੜੇ ਨਾਚ, ਇਹਨਾਂ ਦੇ ਵਿੱਚ ਹੀ ਗੰਧਨ ਵਹਿਣ ਰਤਾ ਹਿਤਕਾਰੀ ਦੁਰਗੰਧੀ ਵਾਲੇ ਬਚਨ, ਜਿਨ੍ਹਾਂ ਵਿੱਚੋਂ ਵਿਸ਼ਿਆਂ ਦੀ ਬਦਬੋ ਆਉਂਦੀ ਹੈ, ਵਿਸ਼ਿਆਂ ਦੀ ਅੱਗ ਨੂੰ ਭੜਕਾਉਣ ਵਾਲੇ ਐਸੇ ਗੰਦੇ ਬਚਨ ਸੁਣਦਾ ਹੈ। ਸ਼ਬਦ ਸੁਰਤ ਨਾ ਆਈ, ਪਰ ਇਸ ਨੂੰ ਬਾਣੀ ਦੀ ਸਮਝ ਹੀ ਨਹੀਂ ਆਈ। ਬਹੁਤੇ ਲੋਕਾਂ ਦਾ ਹੀ ਆਮ ਤੌਰ 'ਤੇ ਕਹਿਣਾ ਹੁੰਦਾ, ਸਾਨੂੰ ਜੀ ਬਾਣੀ ਦੀ ਸਮਝ ਨਹੀਂ ਆਉਂਦੀ, ਸਾਨੂੰ ਕਥਾ ਦੀ ਵੀ ਸਮਝ ਨਹੀਂ ਆਉਂਦੀ, ਸਾਨੂੰ ਕੀਰਤਨ ਦੀ ਵੀ ਸਮਝ ਨਹੀਂ ਆਉਂਦੀ। ਕਿਉਂ? ਹੁਣ ਅੰਦਰ ਤਾਂ ਦੁਰਗੰਧੀ ਹੈ, ਆ ਛੋਟੇ ਛੋਟੇ ਬੱਚੇ ਹੈ, ਜੇ ਇਹਨਾਂ ਨੂੰ ਵੀ ਤੁਸੀਂ ਕੋਈ ਬੋਲੀ, ਕਈ ਬੋਲੀਆਂ ਸਿਖਾਉਂਦੇ ਨੇ, ਕੋਈ ਗੀਤ ਸਿਖਾਉਂਦੇ ਨੇ, ਤਾਂ ਉਹ ਬੜੀ ਛੇਤੀ ਸਿੱਖ ਵੀ ਜਾਂਦੇ। ਪਰ ਜੇ ਉਹਨਾਂ ਨੂੰ ਕਹੋ ਤੁਸੀਂ ਕੋਈ ਬਾਣੀ ਦਾ ਸ਼ਬਦ ਸਿਖਾ ਦਿਓ, ਉਹਦੇ ਲਈ ਬੜੀ ਮਿਹਨਤ ਕਰਨੀ ਪੈਂਦੀ ਹੈ। ਬੱਚਿਆਂ ਦਾ ਵੀ ਧਿਆਨ ਬਾਣੀ ਵਾਲੇ ਪਾਸੇ ਘੱਟ ਲੱਗਦਾ, ਕਿਉਂਕਿ ਜਿਹੋ ਜਿਹਾ ਸਾਡੇ ਘਰ ਦਾ ਮਾਹੌਲ ਹੁੰਦਾ, ਉਹੋ ਜਿਹਾ ਹੀ ਗਾਂ ਬੱਚਿਆਂ 'ਤੇ ਅਸਰ ਹੁੰਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਜਿਹੜੇ ਦੁਰਗੰਧੀ ਵਾਲੇ ਬਚਨ ਨੇ, ਵਿਸ਼ੇ ਵਿਕਾਰਾਂ ਦੀ ਅੱਗ ਨੂੰ ਭੜਕਾਉਣ ਵਾਲੇ ਬਚਨ ਨੇ, ਉਹਨਾਂ ਦਾ ਹਿਤਕਾਰੀ ਹੋ ਕੇ ਉਹਨਾਂ ਦੇ ਸੁਣਨ ਦੇ ਵਿੱਚ ਰੰਗਿਆ ਰਿਹਾ, ਪਰ ਗੁਰੂ ਸ਼ਬਦ ਦੀ, ਗੁਰੂ ਉਪਦੇਸ਼ ਦੀ ਉਹਨੂੰ ਸਮਝ ਹੀ ਨਹੀਂ ਆਈ। ਰੰਗ ਨਾ ਰਾਤਾ ਰਸ ਨਹੀਂ ਬੀਧਿਆ, ਮਨਮੁਖ ਪਤ ਗੁਆਈ। ਰੰਗ ਨਾ ਰਾਤਾ, ਦੇਖ ਲਓ ਇਹ ਜੀਵ ਨਾਮ ਦੇ ਰੰਗ ਵਿੱਚ ਨਹੀਂ ਰੰਗਿਆ ਗਿਆ, ਅਤੇ ਨਾ ਹੀ ਰਸ ਨਹੀਂ ਮਾਤਾ, ਅਤੇ ਨਾ ਹੀ ਅੱਗੇ ਭਗਤੀ ਦੇ ਰਸਤੇ ਵਿੱਚ ਰਸ ਨਹੀਂ ਬੀਧਿਆ, ਨਾ ਤੇ ਨਾਮ ਦੇ ਰੰਗ ਵਿੱਚ ਰੰਗਿਆ ਗਿਆ, ਨਾ ਹੀ ਭਗਤੀ ਦੇ ਰਸ ਵਿੱਚ ਮਨ ਵਿੰਨਿਆ ਗਿਆ। ਮਨਮੁਖ ਪਤ ਗੁਆਈ, ਮਨਮੁਖ ਨੇ ਵੇਖ ਲਓ ਨਸ਼ਿਆਂ ਵਿਸ਼ਿਆਂ ਦੇ ਵਿੱਚ ਲਾ ਕੇ ਆਪਣੀ ਪਤ ਇੱਜ਼ਤ ਗੁਆ ਲਈ। ਸਾਧ ਸਭਾ ਮੈਂ ਸਹਿਜ ਨਾ ਚਾਖਿਆ, ਜਿਹਬਾ ਰਸ ਨਹੀਂ ਰਾਏ। ਸਾਧ ਸਭਾ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਕਦੇ ਸਹਿਜ ਨਾ ਚਾਖਿਆ, ਕਦੇ ਨਾਮ ਬਾਣੀ ਦੇ ਸਹਿਜ ਦਾ ਅਰਥ ਹੈ ਸਵਾਦ ਨੂੰ ਨਹੀਂ ਚੱਖਿਆ। ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਅਤੇ ਸਹਿਜ ਨਾਲ ਬੈਠ ਕੇ ਬਾਣੀ ਪੜ੍ਹਨੀ, ਕਥਾ ਕੀਰਤਨ ਨੂੰ ਸੁਣਨਾ, ਉਹਦਾ ਵੀ ਇੱਕ ਬੜਾ ਆਨੰਦ ਹੈ, ਉਹਦਾ ਵੀ ਇੱਕ ਬੜਾ ਸਵਾਦ ਹੈ। ਪਰ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਕਦੇ ਆਪਣੇ ਮਨ ਨੂੰ ਟਿਕਾ ਕੇ ਨਾਮ ਬਾਣੀ ਦਾ ਰਸ ਨਹੀਂ ਚੱਖਿਆ, ਗੰਦੇ ਗੀਤ ਤੇ ਹੋਰ ਪਾਰਟੀਆਂ ਵਿੱਚ ਜਾ ਜਾ ਕੇ ਨੱਚਦਾ ਟੱਪਦਾ ਰਿਹਾ, ਤੇ ਇੱਧਰ ਮਹਾਂਪੁਰਖਾਂ ਦੀ ਸੰਗਤ ਵਿੱਚ ਆ ਕੇ ਨਾਮ ਬਾਣੀ ਦੇ ਰਸ ਨੂੰ ਨਹੀਂ ਚੱਖਿਆ, ਜਿਹਾ ਰਸ ਨਹੀਂ ਰਾਈ, ਤੇ ਰਾਈ ਪਰ ਵੀ ਜ਼ੁਬਾਨ ਉੱਤੇ ਵੀ ਰਸ ਨਹੀਂ ਆਇਆ, ਜ਼ੁਬਾਨ ਵੀ ਫਿੱਕੀ ਹੋ ਗਈ। ਜਦੋਂ ਅੰਦਰ ਰਸ ਨਹੀਂ, ਤੇ ਫਿਰ ਜ਼ੁਬਾਨ ਤੇ ਰਸ ਵੀ ਕਿਵੇਂ ਆ ਸਕਦਾ ਸੀ, ਤੇ ਜ਼ੁਬਾਨ ਨੂੰ ਵੀ ਨਾਮ ਬਾਣੀ ਦਾ ਰਸ ਰਤਾ ਪਰ ਵੀ ਨਹੀਂ ਪ੍ਰਾਪਤ ਹੋਇਆ। ਮਾਨ ਤਨ ਧਨ ਆਪਣਾ ਕਰ ਜਾਣਿਆ, ਦਰ ਕੀ ਖਬਰ ਨਾ ਪਾਏ। ਇਹ ਮਨਮੁਖ ਦੀ ਹਾਲਤ ਹੈ, ਮਨ ਵੀ, ਤਨ ਸਰੀਰ ਵੀ ਤੇ ਧਨ ਵੀ ਹੈ, ਤੇ ਸਭ ਵਾਹਿਗੁਰੂ ਦੀਆਂ ਦਾਤਾਂ। ਜਿਸ ਕਾ ਤਨ ਮਨ ਧਨ ਸਭ, ਤਿਸ ਕਾ ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ, ਤੋਬਿਦ ਨਿੱਕੀ ਖਟਾਨੀ। ਪਰ ਮਨਮੁਖ ਨੇ ਇਹ ਸਭ ਕੁਝ ਆਪਣਾ ਕਰਕੇ ਜਾਣਿਆ, ਦਰ ਕੀ ਖਬਰ ਨਾ ਪਾਈ, ਬਸ ਇਸ ਦੁਨੀਆਂ ਦੇ ਕੰਮਾਂ ਕਾਰਾਂ ਦੇ ਵਿੱਚ ਧੰਦਿਆਂ ਦੇ ਵਿੱਚ ਮੱਸ ਰਿਹਾ ਤੇ ਦਰਗਾਹ ਦੀ ਖਬਰ ਕੋਈ ਪ੍ਰਾਪਤ ਹੀ ਨਹੀਂ ਕੀਤੀ। ਅੱਗੇ ਪਰਲੋਕ ਵਿੱਚ ਵੀ ਜਾਣਾ ਹੈ, ਅੱਗਾ ਵੀ ਸਵਾਰਨਾ ਚਾਹੀਦਾ, ਪਰ ਉਹਦੀ ਦਰਗਾਹ ਦੀ ਪੂਰਾ ਵੀ ਖਬਰ ਨਹੀਂ ਪ੍ਰਾਪਤ ਕੀਤੀ। ਅੱਖੀ ਮੀਟ ਚੱਲਿਆ ਅੰਧਿਆਰਾ, ਘਰ ਦਰ ਦਿਸੈ ਨਾ ਭਾਈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਵੇਖ ਲਓ ਜਦੋਂ ਇਹ ਜੀਵ ਅੱਖਾਂ ਮੀਟ ਕੇ ਭਾਵ ਆ ਸਰੀਰ ਤੇ ਸੰਸਾਰ ਨੂੰ ਛੱਡ ਕੇ ਪਰਲੋਕ ਦੇ ਰਸਤੇ ਤੁਰਿਆ, ਅੰਧਿਆਰਾ ਉੱਥੇ ਹਨੇਰਾ ਹੀ ਹਨੇਰਾ ਦਿਸਿਆ, ਘਰ ਦਰ ਦਿਸੈ ਨਾ ਭਾਈ। ਸਤਿਗੁਰੂ ਕਹਿੰਦੇ ਨੇ ਭਰਾਵੋ, ਨਾ ਉੱਥੇ ਘਰ ਦਿਸਦਾ, ਨਾ ਕੋਈ ਦਰਵਾਜ਼ਾ ਦਿਸਦਾ। ਜਿਵੇਂ ਹੁਣ ਇੱਥੇ ਦਾ ਸਾਨੂੰ ਪਤਾ ਹੁੰਦਾ ਨਾ, ਆਹ ਸਾਡਾ ਘਰ ਹੈ, ਆਹ ਸਾਡਾ ਦਰਵਾਜ਼ਾ ਹੈ। ਆਦਮੀ ਹਨੇਰੇ ਵਿੱਚ ਵੀ ਆਪਣੇ ਘਰ ਨੂੰ ਲੱਭ ਲੈਂਦਾ, ਪਰ ਜਦੋਂ ਅੱਖਾਂ ਮੀਟ ਕੇ ਪ੍ਰਲੋਕ ਦੇ ਰਸਤੇ ਤੁਰਿਆ, ਉੱਥੇ ਇੰਨਾ ਹਨੇਰਾ ਹੈ, ਉੱਥੇ ਘਰ ਬਾਰ ਵੀ ਨਹੀਂ ਦਿਸਦਾ ਤੇ ਨਾ ਹੀ ਕੋਈ ਭੈਣ ਭਰਾ ਉੱਥੇ ਆ ਕੇ ਬੌੜਦਾ ਹੈ। ਜਮਦਰ ਬਾਧਾ ਠੌਰ ਨ ਪਾਵੇ, ਆਪਣਾ ਕੀਆ ਕਮਾਏ। ਮਨਮੁਖ ਜੀਵ ਜਮਾਂ ਦੇ ਦਰ ਤੇ ਬੰਨਿਆ ਹੋਇਆ ਸਜ਼ਾ ਸਹਾਰਦਾ ਹੈ, ਠੌਰ ਨਾ ਪਾਵੇ, ਉਹਨੂੰ ਰਹਿਣ ਲਈ ਕੋਈ ਵੀ ਟਿਕਾਣਾ ਨਹੀਂ ਮਿਲਦਾ। ਆਪਣਾ ਕੀਆ ਕਮਾਈ, ਜਿਸਨੇ ਜੋ ਵੀ ਕੰਮ ਕੀਤਾ ਸੀ ਉਹ ਆਪਣੇ ਕੀਤੇ ਹੋਏ ਨੂੰ ਕਮਾਉਂਦਾ, ਆਪਣੇ ਕੀਤੇ ਹੋਏ ਨੂੰ ਭੋਗਦਾ ਹੈ। ਨਦਰ ਕਰੇ ਤਾਂ ਅੱਖੀ ਵੇਖਾਂ, ਕਹਿਣਾ ਕਥਨ ਨਾ ਜਾਏ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੇ ਉਹ ਮਾਲਕ ਅਕਾਲ ਪੁਰਖ ਮਿਹਰ ਦੀ ਨਦਰ ਕਰ ਦੇਵੇ ਤਾਂ ਮੈਂ ਉਸਨੂੰ ਅੱਖੀ ਵੀ ਦੇਖ ਸਕਦਾ ਹਾਂ। ਕਹਿਣਾ ਕਥਨ ਨਾ ਜਾਈ, ਪਰ ਕਹਿਣ ਦੇ ਨਾਲ, ਗੱਲਾਂ ਦੇ ਨਾਲ ਉਸ ਵਾਹਿਗੁਰੂ ਦਾ ਕਥਨ ਨਹੀਂ ਕੀਤਾ ਜਾ ਸਕਦਾ। ਕੰਨੀ ਸੁਣ ਸੁਣ ਸ਼ਬਦ ਸਲਾਹੀ, ਅੰਮ੍ਰਿਤ ਹਿਰਦੈ ਵਸਾਈ। ਮੈਂ ਕੰਨਾਂ ਦੁਆਰਾ ਸਤਿਗੁਰੂ ਦੀ ਬਾਣੀ ਸੁਣ ਸੁਣ ਕੇ ਤੇ ਫਿਰ ਗੁਰੂ ਸ਼ਬਦ ਦੁਆਰਾ ਵਾਹਿਗੁਰੂ ਦੀ ਸਿਫਤ ਸਲਾਹ ਕਰ ਰਿਹਾ ਹਾਂ। ਅੰਮ੍ਰਿਤ ਹਿਰਦੈ ਵਸਾਈ ਤੇ ਨਾਮ ਬਾਣੀ ਦੇ ਅੰਮ੍ਰਿਤ ਰਸ ਨੂੰ ਵੀ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ। ਨਿਰਭਉ ਨਿਰੰਕਾਰ ਨਿਰਵੈਰ, ਪੂਰਨ ਜੋਤ ਸਮਾਈ। ਉਹ ਅਕਾਲ ਪੁਰਖ ਵਾਹਿਗੁਰੂ ਕੈਸਾ ਹੈ? ਨਿਰਭਉ, ਭੈ ਤੋਂ ਰਹਿਤ ਹੈ, ਮਾਇਕੀ ਆਕਾਰਾਂ ਤੋਂ ਵੀ ਪਰੇ ਹੈ। ਨਿਰਵੈਰ, ਵੈਰ ਭਾਵ ਤੋਂ ਵੀ ਰਹਿਤ ਹੈ। ਪੂਰਨ ਜੋਤ ਸਮਾਈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਸਭ ਥਾਵਾਂ ਤੇ ਪਰਿਪੂਰਨ ਹੋ ਕੇ ਸਮਾ ਰਹੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ। ਵਾਹਿਗੁਰੂ ਦੀ ਜੋਤ ਐਨ ਸਭ ਥਾਵਾਂ ਤੇ ਪਰਿਪੂਰਨ ਹੋ ਕੇ ਸਮਾ ਰਹੀ ਹੈ। ਨਾਨਕ ਗੁਰਵਿੰਨ ਭਰਮ ਨਾ ਭਾਗੈ, ਸੱਚ ਨਾਮ ਵਡਿਆਈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਗੁਰੂ ਤੋਂ ਬਿਨਾਂ ਭਰਮ ਨਹੀਂ ਭੱਜਦਾ, ਗੁਰੂ ਤੋਂ ਬਿਨਾਂ ਭਰਮ ਨਹੀਂ ਨਾਸ ਹੁੰਦਾ। ਮਾਧਵੀ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਸੱਚ ਨਾਮ ਵਡਿਆਈ ਤੇ ਸੱਚੇ ਨਾਮ ਦੇ ਨਾਲ ਹੀ ਦਰਗਾਹ ਦੀ ਵਡਿਆਈ ਪ੍ਰਾਪਤ ਹੁੰਦੀ ਹੈ। ਇਸ ਲਈ ਗੁਰੂ ਦੀ ਸ਼ਰਨ ਵਿੱਚ ਆ ਕੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੋ, ਇਹਦੇ ਨਾਲ ਲੋਕ ਤੇ ਪ੍ਰਲੋਕ ਦੀ ਵਡਿਆਈ ਪ੍ਰਾਪਤ ਹੁੰਦੀ ਹੈ। ਸੋਰਠ ਮਹੱਲਾ ਪਹਿਲਾ, ਦੋ ਤੁਕੇ ਪੁੜ ਧਰਤੀ ਪੁੜ ਪਾਣੀ ਆਸਣ, ਚਾਰ ਕੁੰਟ ਚੌਬਾਰਾ। ਹੁਣ ਅੱਗੇ ਸੋਰਠ ਰਾਗ ਦਾ ਚੌਥਾ ਸ਼ਬਦ ਆਰੰਭ ਹੋ ਰਿਹਾ। ਇਹ ਵੀ ਮਹੱਲਾ ਪਹਿਲਾ ਧੰਨ ਗੁਰੂ ਨਾਨਕ ਦੇ ਮਹਾਰਾਜ ਦਾ ਹੀ ਉਚਾਰਨ ਕੀਤਾ ਹੋਇਆ। ਇਹ ਪਹਿਲਾ ਸ਼ਬਦ ਚੌ ਤੁਕੇ ਸੀ, ਇਹ ਦੋ ਤੁਕੇ, ਦੋ ਤੁਕਾਂ ਵਾਲਾ, ਇੱਕ ਇੱਕ ਪੌੜੀ ਵਿੱਚ ਦੋ ਦੋ ਪੰਕਤੀਆਂ, ਦੋ ਦੋ ਲਾਈਨਾਂ ਸਤਿਗੁਰੂ ਮਹਾਰਾਜ ਨੇ ਲਿਖੀਆਂ ਹਨ। ਰਹਾਉ ਦੀਆਂ ਪੰਕਤੀਆਂ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਆਖਦੇ ਹਨ, ਮੇਰੇ ਸਾਹਿਬਾ ਤੇਰੇ ਚੋਜ ਵਡਾਣਾ, ਐ ਮੇਰੇ ਸਾਹਿਬਾ, ਐ ਮੇਰੇ ਪਾਤਸ਼ਾਹ, ਐ ਮੇਰੇ ਦੀਨ ਦੁਨੀਆਂ ਦੇ ਮਾਲਕਾ, ਤੇਰੇ ਚੋਜ ਵਡਾਣਾ। ਤੇਰੇ ਚੋਜ ਬੜੇ ਨਿਰਾਲੇ ਨੇ, ਤੇਰੇ ਕੌਤਕ ਬੜੇ आश्चर्य ने। जल थल महियल भरपुर लीना आपे सर्व समाणा, तू जलां विच थलां विच धरती विच आकाशां विच परिपूर्ण होके लीना लिव लीन हो रहा है आपे सर्व समाणा, ते आपे सारे जीव जंता विच भी समाया होए, भाव सारे ब्रह्मांड दे विच भी ते हर जीव दे रोम रोम अंदर भी तू वस रहा है, तू सर्व व्यापक है। लो हुण आरंभ तो साहिब सतगुरु सच्चे पातशाह दे चरणा विच प्रेमिया ने बेनती की, महाराज सानू ये दसो भी ओ अकाल पुरख वाहिगुरु रहिंदा किथे है। तां साहिब सतगुरु सच्चे पातशाह कहिंदे भाई ओ सारे ही ब्रह्मंड दे विच परिपूर्ण हो रहा है। लो उस वाहिगुरु परमेश्वर दा जिहड़ा असली रहायशी अस्थान है वह किहो जिहा है उहदे बारे सतगुरु चानना पाउंदे हन। पुड धरती पुड पाणी आसन चार कुंट चौबारा, उस वाहिगुरु परमेश्वर ने एक ऐसा अपना चौबारा चुबारा बनाया होया। चुबारा उस कमरे नूं कहिंदे सन जो किसी मकान दे उपर बनिया होवे, जिस दे चार दरवाजे होण, चारे पासियां तों हवा आवे, उहनूं चुबारा कहिंदे ने। इधर महापुरख चौबारा दा अर्थ बैकुंठ धाम भी करदे सन। उस वाहिगुरु परमेश्वर दा जो रहण दा अस्थान है वह है चौबारा बैकुंठ अस्थान। चार कुंट जिस दियां चार कुंटां ही चार दीवारां ने। पुड़ धरती उहदा हेठला पुड़ दा अर्थ है फर्श, जिहड़ा हेठला फर्श है वह है सारी धरती। ते पुड़ पाणी आसन ते दूसरा पुड़ उपरला जिहड़ा लैंटर हुंदा है वह पाणी दा अर्थ आकाश है, क्योंकि पानी इसलिए शब्द वरतिया है पानी आकाश तो वरद है, बदल आकाश विच रहिंदे ने, इसलिए पानी तो उफलकत आकाश नूं ही ग्रहण किया जाता है। लो हजूर फरमाउंदे ने पुड धरती एक तां हेठला फर्श ये धरती है ते उपरला पुड लैंटर उपरला उपरली जिहड़ी छत है वह पानी आकाश है, ते चार कुंटां उस दीआं दीवारां ने, ते इस तरह दा वाहिगुरु दा बैकुंठ रूप चुबारा बनिया होया है। उहदे विच ओह वाहिगुरु आसन ला के बैठा है। सगल भवन की मूरत एका मुख तेरा टकसाला, साहिब सतगुरु सच्चे पातशाह उस अकाल पुरख वाहिगुरु नूं संबोधन करके ही आख रहे ने, हे वाहिगुरु तेरा ऐसा सुंदर चुबारा रहन लई बनाया होया है। सगल भवन की मूरत एक, जिन्ने सारे भवन ने, भवन कहिंदे ने लोक नूं, भवन कहिंदे ने तबक नूं, आ जिन्ने लोक ने इन्हां सारयां दी मूरत शकल बणतर इको जिही बनाई है। मुख तेरा टकसाला ते बनाई किवें है, सतगुरु कहिंदे तेरे मूंह दे विच ही एक टकसाल है, जो तू मूहों आख देना उही कुछ हो जांदा है, क्योंकि सतगुरु दे बचन ने कीता पसाओ एको कुआओ तिस्ते होए लख दरिया। एक बचन तो ही सारा संसार बनिया। वो केड़ा बचन सी? ओंकार उत्पाति किया दिन सब राती, वाण त्रैण त्रे पवन पाणी चार वेद चारे खाणी, खंड दीप सब लोआ एक कवावे ते सब होआ। मुख तेरा टकसाला तेरे मुंह दे विच ही टकसाल है। टकसाल दा अर्थ हुंदा है जिथे सिक्के कड़े जांदे ने। और ए भवना दी ब्रह्मंडा दी टकसाल है, जो तू मुंहों कढ दिना है उही कुछ हो जांदा है। तेरे हुक्म दे नाल ही ये सारा संसार ते सारे ब्रह्मांड बने हन। मेरे साहिबा तेरे चूज विडाणा, साहिब सतगुरु सच्चे पातशाह फरमाउंदे हन ऐ मेरे साहिब पातशाह वाहिगुरु तेरे चूज बड़े निराले ने, तेरे कौतुक बड़े आश्चर्य ने।